सतनाम करता पुरख निरपौ निर्वैर अकाल मूरत अजूनी शय पंगुर प्रसाद जप आदि सच जोगाद सच है भी सच नानक खुशी भी सच कृपा करो दीन के दाते मेरा गुण अवगण ना विचारो कोई माटी का क्या तोपै स्वामी मानस की गत एही ज्ञान ध्यान किच कर्म ना जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी सतनाम वाहे गुरु साहिब जियो थापिया ना जाए कीता ना हुए आपे आप निरंजन सोए जिन सेवया तिन पाया मान नानक गाविया गुणी निधान गाविया सुनिया मन रखिया भाव साहे गुरमुख नादं गुरमुख वेदं गुरमुख रया समाई गुर ईश्वर गुर गोरख वर्मा गुर पार्वती माई जे हो जाना आखा नाही कहना कथन ना जाई गुरा इक दे बुझाई सगना जिया का इक दाता सो मैं विसर ना जाई जे हो जाना आखा नाही कहना कथन ना जाई ता दे बुझाई सबना जिया का इक दाता सो मैं विसर ना जाई वाहिगुरु जी का खालसा वाहिगुरु जी की फतेह परम सम्मान योग सतगुरु गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों वडभागी हो रात्रि दे दीवान विच सतगुरु दी चरण शरण विच बैठ करके मेरे साहब जी दी भक्ति बख्शी हुई मर्यादा अनुसार उस गुरु के मर्यादा साहब दे हुक्म विच अपना शीश झुकाउंदिआं होइआं आप जी ने संगती रूप अंदर सोदर रह राज साहब जी दा पाठ सरवण कीता है। आओ प्यारिओ धन गुरु नानक साहब जी दी पावन पवित्र इलाही गुरबाणी अंदर ਹਜ਼ੂਰ ਦੀ ਕਿਰਪਾ ਦਾ ਸਦਕਾ, ਸਤਿਗੁਰੂ ਦੀ ਮਿਹਰਾਂ ਦਾ ਸਦਕਾ, ਆਪਾਂ ਨੇ ਜਪੁਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ। ਇਸ ਪੰਜਵੀਂ ਪੌੜੀ ਦੇ ਅੰਤਲੇ ਜਿਹੜੇ ਬਚਨ ਨੇ ਹਜ਼ੂਰ ਦੇ, ਇਸ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਆਰੰਭ ਕਰਨੀ। ਆਪ ਸਮੂਹ ਮਾਈ ਭਾਈ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ, ਔਰ ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ। ਅਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਪੌੜੀ ਅੰਦਰ ਜੋ ਸਾਡੇ ਤੇ ਬਖਸ਼ਿਸ਼ ਕੀਤੀ, ਜੋ ਆਪਾਂ ਨੂੰ ਸੂਝ ਗੁਰਦੇਵ ਨੇ ਬਖਸ਼ੀ ਹੈ, ਇਸ ਪਾਵਨ ਪਵਿੱਤਰ ਬਾਣੀ ਵਿੱਚ ਹਜ਼ੂਰ ਨੇ ਪੌੜੀ ਵਿੱਚ ਕਿਰਪਾ ਕੀਤੀ, ਉਸ ਪ੍ਰਭੂ ਨੂੰ ਕੋਈ ਥਾਪ ਨਹੀਂ ਸਕਦਾ। ਦੁਨੀਆਦਾਰ ਮਨੁੱਖਾਂ ਦੀ ਤਰ੍ਹਾਂ ਉਹਨੂੰ ਪਦਵੀ ਉੱਪਰ ਕੋਈ ਸੁਭਾਏ ਮਾਨ ਨਹੀਂ ਕਰ ਸਕਦਾ, ਕਿਉਂਕਿ ਜੇ ਮਨੁੱਖ ਦੀ ਤਰ੍ਹਾਂ ਕਿਸੇ ਨੂੰ ਕੋਈ ਪਦਵੀ ਉੱਪਰ ਥਾਪਦਾ ਤੇ ਉਹ ਕੱਲ ਨੂੰ ਉਸ ਪਦਵੀ ਖੋ ਕੇ ਉਸਨੂੰ ਥੱਲੇ ਵੀ ਉਤਾਰ ਸਕਦਾ। ਪਰ ਉਹ ਇੱਕ ਐਸਾ ਜਿਸ ਨੂੰ ਕੋਈ ਥਾਪ ਨਹੀਂ ਸਕਦਾ, ਜਿਸ ਨੂੰ ਕੋਈ ਬੁਣਾ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਜਿਨੇ ਸਿਮਰਿਆ ਉਹਨੂੰ ਇੱਜ਼ਤ ਮਿਲੀ ਹੈ, ਜਦੋਂ ਪ੍ਰੇਮ ਤੇ ਸ਼ਰਧਾ ਨਾਲ ਉਹਨੂੰ ਗਾ ਲੈਂਦਾ, ਉਸ ਪਿਆਰੇ ਵਾਹਿਗੁਰੂ ਜੀ ਨੂੰ ਸੁਣ ਲੈਂਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਦਾ ਦੁੱਖ ਨਾਮ ਦੂਰ ਕਰਕੇ ਉਹਦੇ ਹਿਰਦੇ ਵਿੱਚ ਸੁੱਖ ਦਾ ਨਿਵਾਸ ਹੋ ਜਾਂਦਾ। ਸਾਹਿਬ ਨੇ ਕਿਹਾ ਗੁਰੂ ਦੀ ਕਿਰਪਾ ਨਾਲ ਸ਼ਬਦ ਦੀ ਸੂਝ, ਗੁਰੂ ਦੀ ਕਿਰਪਾ ਨਾਲ ਨਾਤ ਦੀ ਸਮਝ, ਗੁਰੂ ਦੀ ਬਖਸ਼ ਨਾਲ ਗਿਆਨ ਮਿਲਣੇ, ਤੇ ਮੇਰੇ ਵਾਸਤੇ ਗੁਰੂ ਹੀ ਸਭ ਤੋਂ ਉੱਤਮ। ਤੇ ਜਿਹੜੇ ਬਚਨ ਅੱਜ ਹਜ਼ੂਰ ਨੇ ਕੀਤੇ, ਮਹਾਰਾਜ ਜਿਸ ਪ੍ਰਭੂ ਨੂੰ ਕੋਈ ਥਾਪ ਨਹੀਂ ਸਕਦਾ, ਜਿਹੜਾ ਕਿਸੇ ਦਾ ਕੀਤਾ ਹੋਇਆ ਬਣਾਇਆ ਹੋਇਆ ਨਹੀਂ, ਤੇ ਉਹਦੇ ਬਾਰੇ ਕੋਈ ਪੂਰਾ ਬਿਆਨ ਕਰ ਲਏਗਾ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜੇ ਹਉ ਜਾਣਾ, ਜੇ ਕਿਤੇ ਮੈਨੂੰ ਇਹ ਸਮਝ ਵੀ ਪੈ ਜਾਏ, ਜਾਣਾ ਦਾ ਅਰਥ ਮੈਂ ਸਮਝ ਲਵਾਂ, ਜੇ ਹਉ ਜਾਣਾ, ਹਉ ਦਾ ਅਰਥ ਮੈਂ, ਜੇ ਮੈਨੂੰ ਉਹਦੇ ਬਾਰੇ ਤਿਲ ਮਾਤਰ ਕਿਤੇ ਜਾਣਕਾਰੀ ਮਿਲ ਵੀ ਜਾਏ। ਸਾਹਿਬ ਕਹਿੰਦੇ ਨੇ ਆਖਾਂ ਨਾਹੀਂ, ਮੈਂ ਜਾਣ ਕੇ ਉਹਨੂੰ ਆਖ ਨਹੀਂ ਸਕਦਾ, ਜੇ ਮੈਂ ਜਾਣ ਲਵਾਂ ਮੈਂ ਅੱਗੇ ਬਿਆਨ ਨਹੀਂ ਕਰ ਸਕਦਾ। ਤੇ ਸਤਿਗੁਰੂ ਕੀ ਜਾਣਨ ਤੋਂ ਬਾਅਦ ਵੀ ਨਹੀਂ ਕਿਹਾ ਜਾ ਸਕਦਾ? ਸਾਹਿਬ ਕਹਿੰਦੇ ਨੇ ਹਾਂ ਪਿਆਰਿਆ, ਕਹਿਣਾ ਕਥਨ ਨਾ ਜਾਈ, ਉਹਨੂੰ ਕੇਵਲ ਜਾਣਿਆ ਜਾ ਸਕਦਾ, ਮਾਣਿਆ ਜਾ ਸਕਦਾ, ਉਹਦੇ ਚਰਨਾਂ ਵਿੱਚ ਆਨੰਦ ਜਿਹੜਾ ਉਹਨੂੰ ਮਾਣਿਆ ਜਾ ਸਕਦਾ। ਤੇ ਜੇ ਕੋਈ ਜ਼ਬਾਨ ਨਾਲ ਬਿਆਨ ਕਰਨਾ ਚਾਹੇ ਤੇ ਇਹ ਅਤ ਕਥਨੀ ਬਾਤ ਏ, ਉਹਨੂੰ ਪੂਰੇ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ। ਹਜ਼ੂਰ ਨੇ ਕਿਰਪਾ ਕਰਕੇ ਬਚਨ ਕੀਤਾ ਬਾਣੀ ਵਿੱਚ, ਕਹਿੰਦੇ ਨੇ ਜੇ ਕੋਈ ਮਨੁੱਖ ਗੁੰਗਾ ਹੋਵੇ, ਉਹਦੀ ਆਵਾਜ਼ ਗਲੇ ਵਿੱਚੋਂ ਨਾ ਨਿਕਲੇ, ਜ਼ਬਾਨ ਉਹਦੀ ਬੋਲ ਨਾ ਸਕਦੀ ਹੋਵੇ, ਤੇ ਉਸ ਗੁੰਗੇ ਦੀ ਤਲੀ ਤੇ ਮਿੱਠਾ ਰੱਖ ਦਿਓ, ਉਸ ਗੁੰਗੇ ਦੀ ਤਲੀ ਦੇ ਉੱਪਰ ਕੋਈ ਗੁੜ ਰੱਖ ਦੇਵੇ, ਤੇ ਉਹਨੂੰ ਕਹਿ ਵੀ ਸੱਜਣਾ ਇਸ ਗੁੜ ਨੂੰ, ਇਸ ਖੰਡ ਨੂੰ ਜਾਂ ਇਸ ਮਠਿਆਈ ਨੂੰ ਚੱਖ, ਤੇ ਚੱਖਣ ਤੋਂ ਬਾਅਦ ਦੱਸੀ ਖਾਂ ਇਹਦੇ ਵਿੱਚ ਮਿਠਾਸ ਕਿਤਨੀ ਹੈ, ਸਵਾਦ ਕਿਹੋ ਜਿਹਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਜਣਾ ਉਸ ਮਠਿਆਈ ਨੂੰ ਗੁੰਗਾ ਕੇਵਲ ਖਾ ਕੇ ਮਾਣ ਸਕਦਾ ਹੈ, ਪਰ ਉਹਦੇ ਅੰਦਰ ਇੰਨੀ ਸਮਰੱਥਾ ਨਹੀਂ ਉਸ ਮਿੱਠੇ ਨੂੰ ਕਿਸੇ ਦੂਜੇ ਤਾਂ ਵੀ ਦੱਸ ਦੇਵੇ ਕਿ ਇਹਦਾ ਆਨੰਦ, ਇਹਦਾ ਸਵਾਦ, ਇਹਦੀ ਮਿਠਾਸ ਕਿਤਨੀ ਕੁ। ਹਜ਼ੂਰ ਕਹਿੰਦੇ ਨੇ ਜਿਵੇਂ ਇੱਕ ਗੁੰਗਾ ਮਿੱਠੇ ਨੂੰ ਖਾ ਕੇ ਉਹਦੀ ਮਿਠਾਸ ਨੂੰ ਬਿਆਨ ਨਹੀਂ ਕਰ ਸਕਦਾ, ਸੱਚ ਜਾਣੀ ਉਸ ਮਾਲਕ ਨੂੰ ਕੇਵਲ ਜਾਣਿਆ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਤੇ ਜੇ ਉਹਦੇ ਬਾਰੇ ਕੋਈ ਪੁੱਛਣਾ ਚਾਹੇ ਤੇ ਫਿਰ ਗੁੰਗੇ ਦੇ ਗੁੜ ਖਾਣ ਵਾਲੀ ਗੱਲ ਏ, ਕੋਈ ਵੀ ਮਨੁੱਖ ਉਸ ਮਾਲਕ ਨੂੰ ਪੂਰਾ ਕਹਿ ਨਹੀਂ ਸਕਦਾ। ਹਜ਼ੂਰ ਨੇ ਤਾਂ ਹੀ ਤਾਂ ਬਾਣੀ ਵਿੱਚ ਬਚਨ ਕੀਤਾ ਕਿ ਕਹੋ ਕਬੀਰ ਗੁੰਗਾ ਗੁੜ ਖਾਇਆ, ਪੁੱਛੇ ਤਾਓ ਕਿਆ ਕਹੀਏ, ਉਹ ਕੀ ਕਹੇਗਾ। ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ, ਜਦੋਂ ਕਬੀਰ ਸਾਹਿਬ ਦੇ ਬਚਨ ਪੜ੍ਹੇ, ਕਹਿੰਦੇ ਨੇ ਮੈਂ ਉਸ ਨੂੰ ਵੇਹਨਾ ਪਿਆ ਵਾਂ। ਪੁੱਛਿਆ ਕਬੀਰ ਸਾਹਿਬ ਸਾਨੂੰ ਕਿਉਂ ਨਹੀਂ ਦਿਸਦਾ, ਕਹਿਣ ਲੱਗੇ ਮੈਂ ਦੋਨਾਂ ਨੇਤਰਾਂ ਨਾਲ ਉਹਦੇ ਦੀਦਾਰ ਕਰਨਾ ਪਿਆ ਵਾਂ ਤੇ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ। ਕਹਿਣ ਲੱਗੇ ਅੰਦਰ ਇੱਕ ਭਰਮ ਦਾ ਪੜਦਾ ਹੈ ਤੇ ਪੁੱਛਿਆ ਭਗਤ ਸਾਹਿਬ ਫਿਰ ਜੇ ਤੁਹਾਨੂੰ ਦਿਸਦਾ ਤੇ ਬਿਆਨ ਕਰੋ ਕਿਹੋ ਜਿਹਾ। ਕਹਿਣ ਲੱਗੇ ਉਹਨੂੰ ਕੇਵਲ ਮਾਣ ਸਕਣਾ ਪਰ ਮੈਂ ਆਪਣੀ ਜ਼ਬਾਨ ਨਾਲ ਬੋਲ ਕੇ ਨਹੀਂ ਦੱਸ ਸਕਦਾ ਉਹਦਾ ਸਰੂਪ ਕਿਹੋ ਜਿਹਾ। ਸਾਹਿਬ ਦੀ ਬਾਣੀ ਵਿੱਚ ਬਚਨ ਹੁੰਦਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਕਹਿੰਦੇ ਨੇ ਹੁਣ ਤਾਂ ਮੈਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਕੇਵਲ ਉਹਨੂੰ ਨੇਤਰਾਂ ਨਾਲ ਮਾਣਿਆ ਜਾ ਸਕਦਾ। ਹਜ਼ੂਰ ਕਹਿੰਦੇ ਨੇ ਪਿਆਰਿਆ ਜੇ ਹਉ ਜਾਣਾ ਜੇ ਮੈਂ ਮੇਰੇ ਵਾਹਿਗੁਰੂ ਤੈਨੂੰ ਜਾਣ ਵੀ ਲਵਾਂ ਆਖਾਂ ਨਾਹੀਂ ਮੈਂ ਨਹੀਂ ਕਹਾਂਗਾ ਤੂੰ ਕਿੰਨਾ ਕੁ ਵੱਡਾ ਕਿਉਂਕਿ ਤੈਨੂੰ ਦੇਖਣ ਤੋਂ ਬਾਅਦ ਤਾਂ ਸ਼ੁੱਧ ਬੁੱਧ ਰਹਿੰਦੀ ਹੋਈ ਨੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਦੇਖ ਸਰੂਪ ਪੂਰਨ ਭਈ ਆਸਾ ਤੇਰੇ ਦਰਸ਼ਨ ਕਰਦਿਆਂ ਆਸ ਤਾਂ ਪੂਰੀ ਹੋ ਗਈ ਪਰ ਤੇਰੇ ਸਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਤੇ ਜੇ ਕੋਈ ਡੀਂਗ ਮਾਰ ਕੇ ਕਹਿ ਵੀ ਦੇ ਕਿ ਮੈਂ ਰੱਬ ਨੂੰ ਵੇਖ ਲਿਆ ਵਾਹਿਗੁਰੂ ਇੰਨਾ ਵੱਡਾ ਮੈਂ ਰੱਬ ਦੇ ਦੀਦਾਰ ਕਰ ਲੈ ਮੈਨੂੰ ਸਮਝ ਪੈ ਗਈ ਇਹ ਰੱਬ ਕਿਹੋ ਜਿਹਾ ਇਹ ਤਾਂ ਗੱਲ ਹੀ ਕੋਈ ਨਹੀਂ। ਪਰ ਹਜ਼ੂਰ ਕਹਿੰਦੇ ਨੇ ਜੇ ਕੋਈ ਡੀਂਗ ਮਾਰ ਕੇ ਇਹ ਆਪਣੇ ਬੋਲਾਂ ਨੂੰ ਵਿਗਾੜ ਕੇ ਕਹਿੰਦਾ ਕਿ ਮੈਂ ਰੱਬ ਨੂੰ ਮਾਣ ਲਿਆ ਜਾਂ ਇਉਂ ਕਹਿੰਦਾ ਮੈਂ ਰੱਬ ਦਾ ਅੰਤ ਪਾ ਲਿਆ। ਮੰਨਣਾ ਕੁਝ ਹੋਰ ਚੀਜ਼ ਏ ਅੰਤ ਪਾਉਣਾ ਕੁਝ ਹੋਰ ਚੀਜ਼ ਏ। ਸਾਹਿਬ ਕਹਿੰਦੇ ਨੇ ਜੇ ਕੋਈ ਇਹ ਕਹਿੰਦਾ ਮੈਂ ਅੰਤ ਪਾ ਲਿਆ ਮੈਂ ਕਥਨ ਕਰ ਦਿਆਂਗਾ ਰੱਬ ਕਿੰਨਾ ਕੁ ਵੱਡਾ ਤੇ ਸਾਹਿਬ ਕਹਿੰਦੇ ਨੇ ਉਹਨੂੰ ਸੰਤ ਨਾ ਕਹੋ ਉਹਨੂੰ ਗਿਆਨੀ ਨਾ ਕਹੋ ਉਹਨੂੰ ਵਿਦਵਾਨ ਨਾ ਕਹੋ। ਤੇ ਪੁੱਛਿਆ ਮਹਾਰਾਜ ਜਿਹੜਾ ਕਹਿੰਦਾ ਉਹਨੂੰ ਕੀ ਕਹੀਏ। ਕਹਿਣ ਲੱਗੇ ਉਹ ਤੇ ਮੂਰਖਾਂ ਸਿਰ ਮੂਰਖ ਏ ਜਿਹੜਾ ਦਾਵਾ ਕਰਕੇ ਕਹਿੰਦਾ ਮੈਂ ਰੱਬ ਬਾਰੇ ਕੁਝ ਕਹਿਣ ਤੁਰਿਆ। ਅਸੀਂ ਹਜ਼ੂਰ ਦਾ ਬਚਨ ਪੜ੍ਹਨੇ ਆ ਇੱਥੇ ਸਾਹਿਬ ਕਹਿੰਦੇ ਨੇ ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਤੇ ਇੱਥੇ ਜਪਜੀ ਸਾਹਿਬ ਚ ਹਜ਼ੂਰ ਕਹਿੰਦੇ ਨੇ ਜੇ ਕੋ ਆਖੇ ਬੋਲ ਵਿਗਾੜ ਜੇ ਕੋਈ ਆਪਣੀ ਸ਼ਬਦਾਵਲੀ ਵਿਗਾੜ ਕੇ ਇਹਦਾ ਅਰਥ ਉੱਚੀ ਡੀਂਗ ਮਾਰ ਕੇ ਕਹਿ ਕਿ ਮੈਂ ਜਾਣ ਲਿਆ। ਸਾਹਿਬ ਕਹਿੰਦੇ ਨੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਉਹਨੂੰ ਮੂਰਖਾਂ ਸਿਰ ਮੂਰਖ ਕਹੋ ਕਿਉਂਕਿ ਜੇ ਹਉ ਜਾਣਾ ਆਖਾਂ ਨਾਹੀਂ ਜੇ ਜਾਣਿਆ ਜਾਏ ਤਾਂ ਉਹਨੂੰ ਕੋਈ ਕਹਿ ਨਹੀਂ ਸਕਦਾ। ਕਹਿਣਾ ਕਥਨ ਨਾ ਜਾਈ ਉਹ ਕਥਨ ਦਾ ਵਿਸ਼ਾ ਹੀ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ ਕਹਿਣ ਲੱਗੇ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੋਕਾਈ ਕਹਿਣਾ ਕਥਨ ਨਾ ਜਾਈ। ਤੇ ਸਤਿਗੁਰੂ ਫਿਰ ਜਿਹਨੂੰ ਕਥਿਆ ਨਹੀਂ ਜਾ ਸਕਦਾ ਤੇ ਉਹਦੇ ਬਾਰੇ ਆਪਣੇ ਮਨ ਵਿੱਚ ਕੀ ਪੁਰਨਾ ਬਣਾਈਏ। ਹਜ਼ੂਰ ਕਹਿੰਦੇ ਨੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਜਾਇਆ ਕਰ ਤੇ ਇੱਕ ਅਰਜ਼ ਕਰਿਆ ਕਰ। ਮਹਾਰਾਜ ਕੀ ਪੁੱਛੀਏ। ਸਾਹਿਬ ਕਹਿੰਦੇ ਨੇ ਦੋਨੋਂ ਹੱਥ ਜੋੜ ਕੇ ਕਿਆ ਕਰ ਗੁਰਾ ਯਾਦ ਰੱਖਣਾ ਜਪਜੀ ਸਾਹਿਬ ਦੀ ਅੰਮ੍ਰਿਤਮਈ ਬਾਣੀ ਦਾ ਇੱਕ ਇਹ ਵੀ ਸਿਧਾਂਤ ਏ ਤੇ ਪਹਿਲਾ ਹੀ ਸਿਧਾਂਤ ਆਇਆ ਕਿ ਆਪਣੇ ਗੁਰੂ ਦੇ ਕੋਲੋਂ ਜਾ ਕੇ ਆਪਾਂ ਮੰਗਣਾ ਕਿਵੇਂ ਨੇ। ਜਾ ਕੇ ਕਹਿ ਦੇ ਗੁਰਾ ਮੈਂ ਉਦਨ ਅਰਜ਼ ਕੀਤੀ ਸੀ ਗੁਰਾ ਦਰ ਤੇ ਹੇ ਸਤਿਗੁਰੂ ਇੱਕ ਦੇਹ ਬੁਝਾਈ ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦੇ ਚੰਗੀ ਤਰ੍ਹਾਂ ਬੁਝਾ ਦੇ ਮੇਰੇ ਖਾਨੇ ਵਿੱਚ ਬੈਠ ਜਾਵੇ। ਕਿਹੜੀ ਗੱਲ? ਕਹਿਣ ਲੱਗੇ ਸਭਨਾ ਜੀਆਂ ਕਾ ਇੱਕ ਦਾਤਾ ਜਿਹੜਾ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਹੈ ਸੋ ਮੈਂ ਵਿਸਰ ਨਾ ਜਾਈ ਇਹੋ ਜੀ ਕਿਰਪਾ ਕਰਦੇ ਮੇਰੇ ਸਤਿਗੁਰੂ ਕਦੀ ਮੈਨੂੰ ਉਹ ਸਾਰਿਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਭੁੱਲੇ ਨਾ ਉਹ ਵਿਸਰੇ ਨਾ। ਪਿਆਰਿਓ ਮੰਗਦੇ ਆਪਾਂ ਵੀ ਹਾਂ ਪਰ ਮੇਰੇ ਗੁਰੂ ਨਾਨਕ ਸਾਹਿਬ ਦੇ ਮੰਗਣ ਦਾ ਢੰਗ ਦੇਖੋ। ਅਸਲ ਵਿੱਚ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਉਹ ਵਿਸਰੇ ਨਾ ਪਰ ਸਾਡੇ ਵਰਗੇ ਮਨ ਨੂੰ ਤਾਂ ਉਹ ਯਾਦ ਹੀ ਨਹੀਂ ਆਉਂਦਾ। ਤੇ ਯਾਦ ਰੱਖਣਾ ਜਿਹਨੂੰ ਦਿਨ ਰਾਤ ਯਾਦ ਆਉਂਦਾ ਉਹ ਕਹਿੰਦਾ ਮਾਲਕਾ ਬਸ ਇੱਕ ਕਿਰਪਾ ਕਰਦੇ ਉਹ ਮੈਨੂੰ ਕਦੀ ਨਾ ਵਿਸਰੇ ਜਿਹੜਾ ਸਭ ਨੂੰ ਰਿਜ਼ਕ ਪਿਆ ਦਿੰਦਾ। ਅਸਲ ਵਿੱਚ ਮਨੁੱਖ ਭੁੱਲ ਜਾਂਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਮਾਤਾ ਦੇ ਉਦਰ ਵਿੱਚ ਟਿਕਾਣਾ ਸੀ ਨਾ ਉਦੋਂ ਭੁੱਲਿਆ ਨਹੀਂ ਉਦੋਂ ਇਹਨੂੰ ਵਿਸਰਿਆ ਨਹੀਂ ਤੇ ਵਿਸਰਿਆ ਉਦੋਂ ਵੀ ਜਦੋਂ ਸੰਸਾਰ ਦੀ ਹਵਾ ਲੱਗੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿੱਚੋਂ ਗਰਭੈ ਨਿਕਲ ਆਇਆ ਖਤਮ ਵਿਸਾਰ ਦੁਨੀ ਚਿਤਲਾਇਆ। ਜਿਹਨੂੰ ਵਿਸਰ ਚੁੱਕੇ ਆ ਉਹਦੇ ਬਾਰੇ ਬਾਬਾ ਜੀ ਕਹਿੰਦੇ ਨੇ ਫਿਰ ਅਰਦਾਸ ਕਰਕੇ ਕਹਿ ਮਾਲਕਾ ਜਿਹਨੂੰ ਜਨਮ ਨਾਲ ਮੈਂ ਭੁੱਲ ਚੁੱਕਾ ਸਾਂ ਉਹ ਕਿਰਪਾ ਕਰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਮੈਨੂੰ ਹੁਣ ਭੁੱਲੇ ਨਾ ਉਹ ਵਿਸਰੇ ਨਾ। ਦੋ ਚੀਜ਼ਾਂ ਮਨੁੱਖ ਨੂੰ ਭੁੱਲ ਚੁੱਕੀਆਂ ਨੇ ਤੇ ਯਾਦ ਰੱਖਣਾ ਆਉਂਦੀਆਂ ਨੇ ਕਦੀ ਕਦੀ ਚੇਤੇ ਪਰ ਉਹ ਚੇਤੇ ਆਉਣ ਤੋਂ ਬਾਅਦ ਫਿਰ ਬੜੀ ਜਲਦੀ ਭੁੱਲ ਜਾਂਦੀਆਂ ਨੇ। ਸਾਹਿਬ ਕਹਿੰਦੇ ਨੇ ਸਾਨੂੰ ਇਹ ਵੀ ਪਤਾ ਹੈ ਮੈਂ ਖਾਣਾ ਕਿਹੜੇ ਵਕਤ ਹੈ। ਹਰ ਇੱਕ ਨੂੰ ਪਤਾ ਹੈ ਕਿ ਸਵੇਰੇ ਉੱਠ ਕੇ ਮੈਂ ਨਾਸ਼ਤਾ ਕਿਸ ਚੀਜ਼ ਦਾ ਕਰਨਾ, ਦੁਪਹਿਰੇ ਮੈਂ ਭੋਜਨ ਵਿੱਚ ਕੀ ਛਕਣਾ, ਰਾਤ ਨੂੰ ਮੈਂ ਕੀ ਛਕਣਾ। ਇਹਨੂੰ ਇਹ ਵੀ ਪਤਾ ਮੈਂ ਆਪਣੇ ਤਨ ਤੇ ਰੁੱਤ ਆਈ ਤੇ ਕਿਹੋ ਜਿਹੇ ਬਸਤਰ ਪਾਣੇ ਨੇ। ਖਾਣਾ ਵੀ ਯਾਦ ਏ, ਇਹਨੂੰ ਆਪਣੇ ਤਨ ਤੇ ਬਸਤਰ ਹੰਡਾਉਣੇ ਵੀ ਯਾਦ ਨੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਇਹ ਵੀ ਪਤਾ ਹੈ ਕਿ ਹਫਤੇ ਵਿੱਚ ਕਿਹੜਾ ਸਮਾਂ ਮੈਂ ਮਿੱਥ ਕੇ ਦੋ ਚਾਰ ਘੜੀਆਂ ਹੱਸਣਾ ਖੇਡਣਾ ਵੀ ਏ। ਕਹਿਣ ਲੱਗੇ ਪਿਆਰਿਆ ਤੈਨੂੰ ਖਾਣਾ ਵੀ ਯਾਦ ਰਹਿ ਗਿਆ, ਤੈਨੂੰ ਪਾਣਾ ਵੀ ਯਾਦ ਰਹਿ ਗਿਆ, ਤੈਨੂੰ ਤਨ ਉੱਪਰ ਹੰਡਾਉਣਾ ਵੀ ਯਾਦ ਰਹਿ ਗਿਆ, ਤੈਨੂੰ ਹੱਸਣਾ ਖੇਡਣਾ ਵੀ ਯਾਦ ਰਹਿ ਗਿਆ, ਪਰ ਇੱਕ ਚੀਜ਼ ਤੈਨੂੰ ਭੁੱਲ ਗਈ, ਉਹ ਸੀ ਮੌਤ। ਤੇ ਮੌਤ ਦੇ ਵਿਸਰਨ ਦੇ ਨਾਲ ਤੈਨੂੰ ਰੱਬ ਵਿਸਰ ਗਿਆ। ਸਤਿਗੁਰੂ ਕੀ ਬਾਣੀ ਵਿੱਚ ਪੜ੍ਹਨੇ ਆ ਖਾਣਾ ਪੀਣਾ ਹੱਸਣਾ ਸੌਣਾ ਇਹ ਸਭ ਕੁਝ ਯਾਦ ਏ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਪਰ ਦਾਤਾ ਜੀ ਨੇ ਕਮਾਲ ਦੀ ਗੱਲ ਕਹੀ, ਪਹਿਲਾਂ ਮੌਤ ਵਿਸਰਿਆ ਤੇ ਜਦੋਂ ਬੰਦੇ ਨੂੰ ਮੌਤ ਵਿਸਰ ਜਾਏ ਉਦੋਂ ਇਹਨੂੰ ਖਤਮ ਵਿਸਰ ਜਾਂਦਾ ਹੁੰਦਾ। ਸਾਹਿਬ ਕਹਿਣ ਲੱਗੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਤਮ ਵਿਸਾਰ ਖੁਆਰੀ ਕੀ ਨਹੀਂ। ਅਗਲਾ ਕੰਮ ਤੂੰ ਖਸਮ ਨੂੰ ਵਿਸਾਰਿਆ, ਮੌਤ ਭੁੱਲੀ ਖਸਮ ਭੁੱਲ ਗਿਆ। ਤੇ ਸਾਹਿਬ ਕਹਿਣ ਲੱਗੇ ਸੱਜਣਾ ਤੂੰ ਭਾਵੇਂ ਮੌਤ ਨੂੰ ਭੁੱਲ ਜਾ ਪਰ ਮੌਤ ਤੈਨੂੰ ਬਿਲਕੁਲ ਨਹੀਂ ਭੁੱਲਦੀ ਪਈ, ਤੂੰ ਮੌਤ ਨੂੰ ਭੁੱਲ ਚੁੱਕਾ ਪਰ ਮੌਤ ਨੂੰ ਤੇਰੇ ਬਾਰੇ ਜਾਣਕਾਰੀ ਏ। ਖਸਮ ਵਿਸਾਰ ਖੁਆਰੀ ਕੀ ਨਹੀਂ, ਤ੍ਰਿਕ ਜੀਣਾ ਜੀਵਨ ਨਹੀਂ ਰਹਿਣਾ, ਜਿਹੜਾ ਖਸਮ ਵਿਸਾਰ ਕੇ ਖੁਆਰੀ ਹੋ ਜਾਂਦੀ ਏ ਉਹਦੇ ਬਾਰੇ ਬਾਬਾ ਕਹਿੰਦਾ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਜਿਹਨੂੰ ਵਿਸਰ ਨਾਲ ਖੁਆਰੀਏ ਉਹ ਮੈਨੂੰ ਕਦੀ ਭੁੱਲੇ ਨਾ। ਤੇ ਕਦੀ ਮੰਗੀਏ ਖਾਂ ਆਪਾਂ ਵੀ ਇਹ ਦਾਤ ਕਿ ਸਤਿਗੁਰੂ ਤੂੰ ਕਦੀ ਵਿਸਰੀ ਨਾ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੀਏ ਦਾਤਾ ਆਪ ਜੀ ਕਹਿ ਰਹੇ ਹੋ ਕਿ ਮੈਨੂੰ ਤੂੰ ਵਿਸਰੀ ਨਾ, ਜੇ ਵਿਸਰ ਜਾਏ ਤੇ ਕਿੰਨਾ ਕੁ ਦੁੱਖ ਲੱਗਦਾ ਹੈ। ਹਜ਼ੂਰ ਨੇ ਨਾ ਤਿੰਨ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਦਾਤਿਆ ਜਦੋਂ ਤੂੰ ਵਿਸਰ ਜਾਣਾ ਤੇ ਇੰਨਾ ਦੁੱਖ ਲੱਗਦਾ ਜਿਵੇਂ ਇੱਕ ਪੰਛੀ ਹੋਵੇ ਤੇ ਜਿਹੜਾ ਅਸਮਾਨ ਵਿੱਚ ਉਡਾਰੀ ਮਾਰਦਾ। ਇਕਾਗਰਤਾ ਬਖਸ਼ਣੀ ਪਿਆਰਿਓ ਕਿ ਜਦੋਂ ਉਹ ਵਿਸਰਦਾ ਦੁੱਖ ਕਿੰਨਾ। ਕਹਿੰਦੇ ਨੇ ਇੱਕ ਪੰਛੀ ਜਿਹੜਾ ਆਪਣੇ ਖੰਭਾਂ ਨਾਲ ਉਡਾਰੀ ਪਿਆ ਮਾਰਦਾ ਤੇ ਜੇ ਉਸ ਪੰਛੀ ਦੇ ਦੋਨੋਂ ਕੋਈ ਖੰਭ ਕੱਟਦਾ ਤੇ ਉਹਨੂੰ ਜਾ ਕੇ ਪੁੱਛੀਏ ਪਿਆਰਿਆ ਦੇਖ ਤੈਨੂੰ ਸੋਹਣੇ ਸੇਜ ਤੇ ਆਪਾਂ ਰੱਖਿਆ, ਤੈਨੂੰ ਦਾਣਾ ਵੀ ਸੋਹਣਾ ਪਾਉਂਦੇ ਆ, ਤੈਨੂੰ ਵਕਤ ਸਿਰ ਆਪਾਂ ਸਾਰਾ ਖੁਰਾਕ ਵੀ ਦਿੰਦੇ ਆ। ਤੇ ਸਾਹਿਬ ਕਹਿੰਦੇ ਨੇ ਪਿਆਰਿਆ ਜਿਹਦੇ ਦੋਨੋਂ ਖੰਭ ਕੱਟ ਦਿੱਤੇ ਨੀ ਉਸ ਪੰਛੀ ਨੂੰ ਪੁੱਛ ਕੇ ਦੇਖ, ਉਹ ਇੱਕ ਗੱਲ ਕਹੇਗਾ ਮੈਨੂੰ ਤੇਰੀ ਆ ਸੋਨੇ ਦੀ ਕੁਠਾਲੀ ਚੰਗੀ ਨਹੀਂ ਲੱਗਦੀ ਜਿਹਦੇ ਵਿੱਚ ਤੂੰ ਦਾਣਾ ਪਾਉਂਦਾ, ਮੈਨੂੰ ਤੇਰੇ ਘਰ ਦਾ ਸੁੱਖ ਚੰਗਾ ਨਹੀਂ ਲੱਗਦਾ, ਮੈਨੂੰ ਤੇਰੇ ਸੋਨੇ ਦਾ ਪਿੰਜਰਾ ਚੰਗਾ ਨਹੀਂ ਲੱਗਦਾ। ਕਹਿੰਦਾ ਪਿਆਰਿਆ ਅਸਲ ਵਿੱਚ ਮੇਰੇ ਖੰਭ ਜਿੱਦਣ ਤੂੰ ਕੱਟ ਲਏ ਨੇ ਉਦਣ ਤੂੰ ਮੇਰੇ ਅੰਦਰ ਦੀ ਖੁਸ਼ੀ ਖੋਲੀਏ। ਖੰਭ ਕੱਟਣ ਤੋਂ ਬਾਅਦ ਜਿੰਨੀਆਂ ਮਰਜ਼ੀ ਸਹੂਲਤਾਂ ਦੇ, ਜਿਹੜੀ ਉਡਾਰੀ ਵਿੱਚ ਆਨੰਦ ਸੀ ਉਹ ਤੇਰੇ ਆ ਘਰ ਦੀ ਚਾਰ ਦੀਵਾਰੀ ਵਿੱਚੋਂ ਮੈਨੂੰ ਆਨੰਦ ਨਹੀਂ ਉਹ ਮਿਲਣਾ। ਸਾਹਿਬ ਕਹਿੰਦੇ ਨੇ ਖਤਮ ਵਿਸਰਨ ਦਾ ਇੰਨਾ ਦੁੱਖ ਲੱਗਦਾ ਮੈਨੂੰ ਜਿਵੇਂ ਪੰਛੀ ਦੇ ਦੋ ਖੰਭ ਕੱਟੇ ਜਾਣ ਤੇ ਉਹਨੂੰ ਪੁੱਛ ਕੇ ਦੇਖੋ ਕਿੰਨਾ ਦੁਖੀ ਏ। ਇੰਨਾ ਬਾਬਾ ਨਾਨਕ ਜੀ ਕਹਿੰਦੇ ਨੇ ਮੈਨੂੰ ਦੁੱਖ ਲੱਗਦਾ। ਦੂਸਰਾ ਬਚਨ ਪੁੱਛਿਆ ਤੇ ਸਾਹਿਬ ਕਹਿੰਦੇ ਨੇ ਜਿਵੇਂ ਕਿਸੇ ਨੇ ਘਰ ਵਿੱਚ ਗਾਂ ਰੱਖੀ ਏ, ਵਿਸਰਨਾ ਨਹੀਂ ਚਾਹੀਦਾ, ਜੇ ਵਿਸਰ ਜਾਏ ਤੇ ਦੁੱਖ ਕਿੰਨਾ। ਕਹਿੰਦੇ ਨੇ ਗਾਂ ਰੱਖੀ ਏ, ਜੇ ਤਾਂ ਉਹ ਗਾਂ ਦੁੱਧ ਦਿੰਦੀ ਏ ਤੇ ਮਾਲਕ ਉਹਨੂੰ ਕਿੱਲੇ ਤੇ ਬੰਨ ਕੇ ਖੁਰਾਕ ਦਿੰਦਾ, ਦਾਣਾ ਪੱਠਾ ਦਿੰਦਾ, ਉਹਨੂੰ ਸਰਦੀ ਗਰਮੀ ਤੋਂ ਬਚਾਉਂਦਾ, ਉਹਨੂੰ ਭੁੱਖ ਤ੍ਰੇਹ ਤੋਂ ਸੰਭਾਲ ਕਰਦਾ, ਜੇ ਕੋਈ ਉਹਨੂੰ ਮਾਰਨ ਆ ਜਾਏ ਤਾਂ ਵੀ ਉਹ ਗਾਂ ਦੀ ਖਾਤਰ ਆਪ ਅੱਗੇ ਹੋ ਕੇ ਉਸ ਪਸ਼ੂ ਨੂੰ ਬਚਾ ਲੈਂਦਾ। ਕਹਿੰਦੇ ਨੇ ਜੇ ਗਾਂ ਦੁੱਧ ਨਾ ਦੇਵੇ ਤੇ ਮਾਲਕ ਆਪਣੇ ਘਰ ਵਿੱਚ ਨਹੀਂ ਰੱਖਦਾ, ਦਰ ਦਰ ਦੀਆਂ ਠੋਕਰਾਂ ਨੇ, ਪੇਟ ਭਰ ਕੇ ਖਾਣ ਨੂੰ ਨਹੀਂ ਮਿਲਦਾ, ਉਹਨੂੰ ਕੋਈ ਬਾਹਰੋਂ ਪਸ਼ੂ ਮਾਰੇ ਕੋਈ ਛੁਡਾਉਂਦਾ ਨਹੀਂ, ਜਿਵੇਂ ਦੁੱਧ ਤੋਂ ਬਿਨਾਂ ਗਾਂ ਨੂੰ ਠੋਕਰਾਂ ਮਿਲ ਵੱਜਦੀਆਂ ਨੇ। ਕਿ ਸਭਨਾ ਜੀਆਂ ਦੇ ਦਾਤੇ ਤੇਰੇ ਵਿਸਰਨ ਦੇ ਨਾਲ ਮੇਰੇ ਅੰਦਰ ਨੂੰ ਇਸ ਤਰ੍ਹਾਂ ਠੋਕਰ ਵੱਜਦੀ, ਤੂੰ ਵਿਸਰੇ। ਤੇ ਤੀਸਰੀ ਉਦਾਹਰਨ ਸਾਹਿਬ ਨੇ ਦਿੱਤੀ, ਕਹਿਣ ਲੱਗੇ ਹੁਣ ਵੇਲ ਭਾਵੇਂ ਜਿਤਨੀ ਮਰਜ਼ੀ ਸੋਹਣੀ ਹੋਵੇ, ਫਸਲ ਭਾਵੇਂ ਤੂੰ ਜਿਤਨੀ ਮਿਹਨਤ ਕਰਕੇ ਬੀਜੀਏ, ਪਰ ਜੇ ਉਹਨੂੰ ਪਾਣੀ ਨਹੀਂ ਮਿਲਦਾ ਉਸ ਫਸਲ ਦੀ ਕੋਈ ਕੀਮਤ ਨਹੀਂ। ਦਾਤਿਆ ਜੇ ਤੇਰੀ ਯਾਦ ਭੁੱਲ ਜਾਏ ਤੇ ਕੀ ਕਰਨਾ ਮੈਂ ਸਰੀਰ ਨੂੰ, ਕਿਉਂਕਿ ਤੇਰੇ ਵਿਛੋੜੇ ਨਾਲ ਮੇਰੇ ਸਰੀਰ ਦੀ ਵੀ ਕੋਈ ਕੀਮਤ ਨਹੀਂ। ਹਜ਼ੂਰ ਅੱਜ ਕਹਿ ਰਹੇ ਨੇ ਗੁਰਾ ਇੱਕ ਬੇਬੁਝਾਈ ਗੱਲ ਮੈਨੂੰ ਚੰਗੀ ਤਰ੍ਹਾਂ ਸਮਝਾ ਦੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹਜ਼ੂਰ ਦਾ ਬਚਨ ਹੁੰਦਾ ਕਹਿੰਦੇ ਨੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜਿਵੇਂ ਦੁੱਧ ਤੋਂ ਬਿਨਾਂ ਗਾਂ ਖੰਭਾਂ ਤੋਂ ਬਿਨਾਂ ਪੰਛੀ, ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ। ਕਿਆ ਕਹਿੰਦੇ ਨੇ ਦੇਖ ਇਹਨਾਂ ਤਿੰਨਾਂ ਦੀ ਕੋਈ ਕੀਮਤ ਨਹੀਂ ਕਿ ਜੇ ਇਹਨਾਂ ਦੇ ਕੋਲ ਖੰਭ ਨਹੀਂ, ਜੇ ਪਾਣੀ ਨਹੀਂ, ਜੇ ਦੁੱਧ ਨਹੀਂ, ਤੇ ਕਿਆ ਸੁਲਤਾਨ ਸਲਾਮ ਵੀ ਹੋਣਾ। ਜਿਸ ਸੁਲਤਾਨ ਨੂੰ, ਜਿਸ ਰਾਜੇ ਨੂੰ ਕੋਈ ਸਲਾਮ ਨਹੀਂ ਕਰਦਾ ਤੇ ਉਸ ਰਾਜੇ ਦੀ ਕੀ ਕੀਮਤ ਹੈ। ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ, ਕੀ ਵਿਸਰੈ। ਇੱਥੇ ਸ਼ਬਦ ਕੀ ਵਿਸਰੈ, ਕੀ ਦਰਤੇ ਕਿਉਂ, ਤੂੰ ਕਿਉਂ ਭੁੱਲ ਜਾਣਾ, ਕੀ ਵਿਸਰੈ। ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਨਹੀਂ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿਉਂ ਵਿਸਰਨਾ, ਤੇਰਾ ਵਿਛੋੜਾ ਮੈਨੂੰ ਦੁੱਖ ਦਿੰਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਜੇ ਮੰਗਣਾ ਹੀ ਤੇ ਯਾਦ ਮੰਗ ਲੈ, ਸਿਮਰਨ ਮੰਗ ਲੈ। ਸਤਿਗੁਰੂ ਦੀ ਬਾਣੀ ਵਿੱਚ ਪੜ੍ਹਨੇ ਆ ਨਾ, ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਆਉਂਦਾ, ਪਿਆਰਿਓ ਅਸੀਂ ਬਾਣੀ ਵਿੱਚੋਂ ਹੋਰ ਤਾਂ ਸਾਰੀਆਂ ਚੀਜ਼ਾਂ ਲੱਭਣੇ ਆ। ਮੈਨੂੰ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਗੱਲ ਬੜੀ ਪਿਆਰੀ ਲੱਗੀ। ਉਹ ਕਹਿੰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਨਾ, ਇੱਕ ਸ਼ਬਦ ਉਹ ਵਰਤਦੇ ਹੁੰਦੇ ਨੇ ਹਜ਼ੂਰੀ ਵਿੱਚ ਪਾਠ ਕਰਿਆ ਕਰ। ਇੱਕ ਗੱਲ ਉਹਨਾਂ ਨੇ ਹੋਰ ਕਹੀ, ਕਹਿੰਦੇ ਨੇ ਸੁੱਖ ਪਤਾ ਤਾਂ ਮਿਲਣਾ ਜਿੱਦਣ ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇਗਾ। ਉਹਨਾਂ ਦਾ ਇੱਕ ਬਚਨ ਹੁੰਦਾ, ਮਿੱਤ ਕਾ ਚਿੱਤ ਅਨੂਪ ਹੈ ਸੋ ਮਰਮ ਨਾ ਜਾਣੀਏ, ਫੁਨੇ ਮਹਿਲਾ ਪੰਜਵਾਂ ਹੁੰਦਾ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਏ, ਚਿੱਤੈ ਚਿੱਤ ਸਮਾਏ ਤਾਂ ਹੋਵੇ ਅਨੰਦ ਕਣਾ। ਕਹਿੰਦੇ ਨੇ ਜੇ ਤੂੰ ਆਪਣੇ ਮਿੱਤਰ ਦੇ ਚਿੱਤ ਵਿੱਚ ਆਪਣੇ ਚਿੱਤ ਨੂੰ ਮਿਲਾ ਦੇ ਤੇ ਤੈਨੂੰ ਆਨੰਦ ਮਿਲੇਗਾ। ਤੇ ਪੁੱਛ ਲਿਆ ਜਗਿਆਸੂ ਨੇ ਕਿ ਮਿੱਤ ਦਾ ਜਿਹੜਾ ਚਿੱਤ ਕਿਹੜਾ ਹੈ, ਤੇ ਭਾਈ ਸਾਹਿਬ ਨੇ ਉਦਾਹਰਨ ਦਿੱਤੀ। ਕਹਿਣ ਲੱਗੇ ਜਿਵੇਂ ਸਾਡਾ ਚੇਤੇ ਗੁਰੂ ਕਾ ਸ਼ਬਦ ਗੁਰੂ ਨਾਨਕ ਦਾ ਚੇਤੀ, ਜੇ ਤੂੰ ਆਪਣੇ ਅੰਦਰ ਨੂੰ ਸੁੱਖ ਦੇਣਾ ਚਾਹੁੰਦਾ ਤਾਂ ਪਿਆਰਿਆ ਆਪਣੇ ਮਿੱਤਰ ਦੇ ਚਿੱਤ ਵਿੱਚ ਆਪਣੇ ਚਿੱਤ ਨੂੰ ਮਿਲਾ ਦੇ, ਆਪਣੇ ਚਿੱਤ ਨੂੰ ਸ਼ਬਦ ਵਿੱਚ ਮਿਲਾ, ਬਾਣੀ ਵਿੱਚ ਮਿਲਾ। ਤੇ ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਸਾਹਿਬ ਦਾ ਬਚਨ ਹੁੰਦਾ ਕਿ ਦਾਤਿਆ ਤੂੰ ਵਿਸਰਨਾ। ਇਸ ਪੰਕਤੀ ਤੇ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰੂ ਅਰਜਨ ਸਾਹਿਬ ਨੇ ਪੱਲਾ ਗੱਲ ਵਿੱਚ ਪਾਇਆ ਤੇ ਅੱਜ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਇੱਕ ਸ਼ਬਦ ਉਚਾਰਨ ਹੋਇਆ, ਸਿੱਖ ਕੋਲ ਬੈਠੇ ਨੇ। ਹੁਣ ਗੁਰੂ ਮੇਰਾ ਪ੍ਰਤੱਖ ਹਾਰੇ, ਜਿਹਦਾ ਨਾਮ ਜਪਣ ਨਾਲ ਦੁੱਖ ਮਿਟ ਜਾਂਦੇ ਨੇ, ਉਹਨਾਂ ਨੇ ਅਰਦਾਸ ਕੀਤੀ ਸ਼ਾਇਦ ਕਿਤੇ ਆਪਣਾ ਕਿਰਦਾ ਵੀ ਟਿਕ ਜਾਏ ਤੇ ਸਾਨੂੰ ਵੀ ਇਹ ਅਰਦਾਸ ਕਰਨ ਦੀ ਜਾਚ ਆ ਜਾਏ। ਉਹ ਅਰਦਾਸ ਕਿਹੜੀ ਸੀ, ਸੋਰਠ ਮਹਿਲਾ ਪੰਜਵਾਂ। ਕੀ ਮੰਗਣ ਲੱਗੇ, ਦੁਨੀਆਂ ਦਾ ਸੁੱਖ ਨਹੀਂ। ਕਹਿਣ ਲੱਗੇ ਦਾਤਿਆ ਕਾਮ ਕ੍ਰੋਧ ਲੋਭ ਝੂਠ ਨਿੰਦਾ, ਦੇਖੋ ਗਿਣਤੀ ਕਰੀ ਗਿਆ। ਕਿਉਂਕਿ ਯਾਦ ਤਾਂ ਉਹ ਵਿਸਰਦਾ ਜਦੋਂ ਇਹ ਚੀਜ਼ਾਂ ਯਾਦ ਆ ਜਾਂਦੀਆਂ ਨੇ, ਜਦੋਂ ਇਹ ਵਿਸਰ ਜਾਣਗੀਆਂ ਇਹਨਾਂ ਦੇ ਵਿਸਰ ਨਾਲ ਰੱਬ ਦੀ ਯਾਦ ਨਹੀਂ ਅੰਦਰ ਆਉਣਾ। ਕਹਿਣ ਲੱਗੇ ਦਾਤਿਆ ਜੇ ਤਰੁੱਠ ਹੈ ਨਾ ਅੱਜ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਮੈਂ ਤੇਰੇ ਤੋਂ ਕੁਝ ਮੰਗਣ ਆਇਆ। ਜਿਹੜੀਆਂ ਇਹ ਚੀਜ਼ਾਂ ਮੇਰੇ ਅੰਦਰ ਟਿਕੀਆਂ ਨੇ, ਮੇਰੇ ਤੋਂ ਨਹੀਂ ਉਹ ਖਹਿੜਾ ਛੁੱਟਦਾ ਪਿਆ, ਤੁਸੀਂ ਕਿਰਪਾ ਕਰਕੇ ਮੈਨੂੰ ਇਹਨਾਂ ਤੋਂ ਛੁਡਾ ਦੇਵੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ। ਇਹ ਭੀਤਰ ਤੇ ਇਹ ਦਰਸੇ ਮੇਰੇ ਮਨ ਵਿੱਚੋਂ ਇਹਨਾਂ ਨੂੰ ਕੱਢ ਦੇ, ਆਪਣ ਨਿਕਟ ਬੁਲਾਵੋ। ਤੂੰ ਕਿਰਪਾ ਕਰਕੇ ਮੈਂ ਕਈ ਜਨਮਾਂ ਦਾ ਤੇਰੇ ਤੋਂ ਵਿਛੜਿਆ ਵਾਂ, ਤੂੰ ਆਵਾਜ਼ ਮਾਰ ਕੇ ਮੈਨੂੰ ਆਪਣੇ ਨੇੜੇ ਬੁਲਾ ਲੈ। ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ, ਆਪਣੀ ਬਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਫਿਰ ਅੱਗੇ ਕਹਿੰਦੇ ਨੇ ਬਿਸਰ ਨਾਹੀਂ ਕਬੂ ਹੀ ਹੈ ਤੇ, ਜੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਬਿਸਰ ਨਾਹੀਂ ਕਬੂ ਹੀ ਹੈ ਤੇ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਬਚਨ ਪੈ ਕਰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਿਸਰ ਨਾਹੀਂ ਕਬੂ ਹੀ ਹੈ ਤੇ ਇਹ ਬਿਦ ਮਨ ਮੈਂ ਪਾਵੋ। ਇੱਕ ਗੱਲ ਮੈਨੂੰ ਚੰਗੀ ਤਰ੍ਹਾਂ ਮਨ ਵਿੱਚ ਦ੍ਰਿੜ ਕਰਾ ਦੇ ਕਿ ਕਦੀ ਉਹ ਵਿਸਰੇ ਨਾ, ਇਹ ਬਿਦ ਮਨ ਮੈਂ ਪਾਵੋ। ਗੁਰ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤੈ ਨਾ ਤਾਹੂੰ, ਕਿ ਪੂਰੇ ਗੁਰੂ ਕਿਰਪਾ ਕਰ ਉਹ ਵਿਸਰੇ ਨਾ। ਦੇਖੋ ਜੇ ਆਪਾਂ ਵੀ ਕਿਤੇ ਅਰਦਾਸ ਕਰੀਏ, ਇਕਾਂਤ ਜਦੋਂ ਮਿਲ ਜਾਏ ਨਾ, ਸੰਗਤੀ ਰੂਪ ਵਿੱਚ ਵੀ ਆਪਾਂ ਅਰਦਾਸ ਕਰਨੇ ਆ, ਬੜੀ ਚੰਗੀ ਗੱਲ ਹੈ। ਪਰ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੋਵੇ, ਇਕਾਂਤ ਹੋਵੇ, ਕੋਈ ਕੋਲ ਨਾ ਹੋਵੇ, ਉਦੋਂ ਆਪਣੇ ਅੰਦਰ ਦੀ ਵਿਰਸਾ ਗੁਰੂ ਸਾਹਮਣੇ ਪ੍ਰਗਟ ਕਰ ਦੇਣੀ ਚਾਹੀਦੀ। ਜੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮੈਨੂੰ ਕਾਮ ਕ੍ਰੋਧ ਲੋਭ ਝੂਠ ਨਿੰਦਾ ਤੋਂ ਬਚਾ ਲੈ, ਨਹੀਂ ਖੇੜਾ ਛੱਡਦੀ ਪਈ ਤੇ ਸਿੱਖਾਂ ਮਣਾ, ਤੈਨੂੰ ਕਿੰਨਾ ਕੁ ਗੁਰੂ ਕੇ ਚਰਨਾਂ ਵਿੱਚ ਝੋਕੇ ਤਰਲੇ ਲੈਣੇ ਚਾਹੀਦੇ। ਹਜ਼ੂਰ ਨੇ ਦੂਸਰਾ ਬਚਨ ਕੀਤਾ ਭਗਤ ਰਵਿਦਾਸ ਜੀ ਦਾ ਆਉਂਦਾ ਰਾਗ ਗੌੜੀ, ਕਹਿੰਦੇ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਪੋਚ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨੀਵਾਂ ਨੀਚ, ਕਹਿਣ ਲੱਗੇ ਮੇਰੀ ਸੰਗਤ ਪੋਚ। ਇੱਥੇ ਨੀਚ ਦਾ ਅਰਥ ਕਿਸੇ ਨੂੰ ਜ਼ਾਤ ਕਰਕੇ ਨੀਚ ਨਹੀਂ ਕਿਹਾ, ਕਹਿਣ ਲੱਗੇ ਮੇਰੀ ਜਿਹੜੀ ਸੰਗਤ ਏ ਨੀਚ ਬੰਦਿਆਂ ਨਾਲ ਏ। ਤੇ ਨੀਚ ਕੌਣ ਨੇ? ਜਿਨ੍ਹਾਂ ਬਾਰੇ ਬਾਬਾ ਨਾਨਕ ਜੀ ਨੇ ਕਿਹਾ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ। ਸਾਹਿਬ ਕਹਿਣ ਲੱਗੇ ਸਾਰੇ ਨੀਚ ਬਿਰਤੀ ਵਾਲੇ ਨੇ। ਮੇਰੀ ਸੰਗਤ ਪੋਚ, ਮੇਰੀ ਸੰਗਤ ਦਾਤਿਆ, ਜਿਹੜੇ ਅੱਤ ਦੇ ਨੀਚ ਕਰਮ ਕਰਨ ਵਾਲੇ ਨੇ ਉਹਨਾਂ ਨਾਲ ਸੋਚ ਦਿਨ ਰਾਤੀ। ਬਸ ਇੱਕੋ ਹੀ ਸੋਚ ਮੈਨੂੰ ਦਿਨ ਰਾਤ ਖਾਈ ਜਾਂਦੀ, ਮੇਰਾ ਬਣੇਗਾ ਕੀ? ਮੈਂ ਇੰਨੇ ਨੀਚਾਂ ਦੀ ਸੰਗਤ ਕਰਨਾ? ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ, ਮੇਰੇ ਕਰਮ ਵੀ ਅੱਤ ਦੇ ਟੇਡੇ ਨੇ, ਤੇ ਅੱਗੇ ਮੈਂ ਨੀਵੀਂ ਜਾਤ ਵਿੱਚ ਪੈਦਾ ਹੋਇਆ, ਮੇਰਾ ਬਣੇਗਾ ਕੀ? ਫਿਰ ਇੱਕ ਉਹਨਾਂ ਨੇ ਤਰਲਾ ਲਿਆ ਜਿਹੜਾ ਸਾਹਿਬ ਕਹਿੰਦੇ ਨੇ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਭਗਤ ਰਵਿਦਾਸ ਜੀ ਰਹਾਓ ਦੀ ਤੁਕ ਵਿੱਚ ਕਹਿੰਦੇ ਨੇ ਦਾਤਿਆ ਮੇਰਾ ਬਣੇਗਾ ਕੀ? ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਤੀ, ਰਾਮ ਗੁਸਈਆ ਜੀ ਕੇ ਜੀਵਣਾ। ਇੱਥੇ ਜੀ ਦਾ ਅਰਥ ਹੈ ਜਿੰਦ, ਜੀ ਕੇ ਜੀਵਣਾ ਇਹ ਦਾ ਅਰਥ ਹੈ ਮੇਰੀ ਜਿੰਦ ਨੂੰ ਜਿੰਦ ਦੇਣ ਵਾਲਿਆ ਇੱਕ ਮੇਰੀ ਅਰਦਾਸ ਸੁਣ ਲਈ, ਰਾਮ ਗੁਸਈਆ ਜੀ ਕੇ ਜੀਵਣਾ, ਮੋਹੇ ਨਾ ਵਿਸਾਰੋ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਮੋਏ ਨਾ ਵਿਸਾਰੋ ਮੈਂ ਜਨ ਤੇਰਾ। ਤਾਂ ਹੀ ਹਜ਼ੂਰ ਕਹਿੰਦੇ ਨੇ ਜੇ ਮੰਗਣ ਤੁਰਿਆ ਤਾਂ ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ। ਕਹਿਣ ਲੱਗੇ ਪਿਆਰਿਆ ਜਿਤ ਖਾਧੈ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ ਜੇ ਮੰਗਣ ਤੁਰਿਆ ਤੇ ਅੱਜ ਮੰਗ, ਦਾਸ ਤੇਰੇ ਕੀ ਬੇਨਤੀ, ਰਿਤ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ, ਕਿਤੇ ਬੇਨਤੀ ਕਰ ਕਿਰਪਾ ਨਿਦ ਮੇਰੇ ਮਾਲਕ ਤੂੰ ਬਖਸ਼ਿਸ਼ ਕਰ, ਮੇਰੇ ਹਿਰਦੇ ਵਿੱਚ ਤੂੰ ਵਸ ਜਾ ਕਿਉਂਕਿ ਤੂੰ ਸਭ ਉੱਤੇ ਬਖਸ਼ਿਸ਼ ਕਰਨ ਵਾਲਾ। ਤੇ ਜਦੋਂ ਸਾਨੂੰ ਨਾਮ ਮੰਗਣ ਦੀ ਜਾਚ ਆ ਜਾਏਗੀ ਤੇ ਨਾਮ ਮੰਗਣ ਦੀ ਜਾਤ ਵੀ ਸੰਗਤ ਵਿੱਚ ਆਉਣੀ। ਗੁਰੂ ਅਮਰਦਾਸ ਜੀ ਦੇ ਵੇਲੇ ਦੀ ਨਾ ਇੱਕ ਬੜੀ ਪਿਆਰੀ ਘਟਨਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ। ਗੁਰੂ ਅਮਰਦਾਸ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਸਮਾਂ ਤੀਰਥਾਂ ਤੇ ਗਏ ਨੇ ਇਸ਼ਨਾਨ ਕਰਨਾ, ਤੇ ਇੱਕ ਵਾਰੀ ਰਸਤੇ ਵਿੱਚ ਨਾ ਪਿੰਡ ਆਇਆ ਸੀ ਮੇੜਾ, ਮਹਿਮਾ ਪ੍ਰਕਾਸ਼ ਵਿੱਚ ਪਿੰਡ ਮੇੜਾ ਲਿਖਿਆ। ਹਜ਼ੂਰ ਉੱਥੇ ਟਿਕੇ ਤੇ ਉੱਥੋਂ ਦਾ ਇੱਕ ਪੰਡਿਤ ਸੀ, ਵਿਦਵਾਨ ਸੀ, ਉਹਦਾ ਨਾਮ ਸੀ ਦੁਰਗੋ, ਤੇ ਉਹਨੇ ਘਰ ਵਿੱਚ ਬੜਾ ਸੋਹਣਾ ਟਿਕਾਣਾ ਬਣਾਇਆ, ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰਸ਼ਾਦ ਪਾਣੀ ਛਕਾਉਣਾ, ਯਾਤਰੀਆਂ ਦੀ ਸੰਭਾਲ ਕਰਨੀ, ਤੇ ਜਾਣ ਲੱਗਿਆ ਨਾ ਉਹਦੀ ਝੋਲੀ ਵਿੱਚ ਕਿਸੇ ਨੇ ਕੁਝ ਨਾ ਕੁਝ ਸ਼ਰਧਾ ਮੁਤਾਬਕ ਪਾ ਜਾਣਾ। ਸਿੱਖ ਇਤਿਹਾਸ ਦੇ ਪੰਨਿਆਂ ਮੁਤਾਬਕ ਕਹਿੰਦੇ ਨੇ ਗੁਰੂ ਅਮਰਦਾਸ ਬਾਬਾ ਅਮਰਦਾਸ ਵੀ ਗਏ, ਤੇ ਜਦੋਂ ਅੱਜ ਪ੍ਰਸ਼ਾਦ ਪਾਣੀ ਛੱਕ ਕੇ ਆਰਾਮ ਤਾਂ ਕਰਦੇ ਨੇ, ਤੇ ਉਹਨੇ ਹਜ਼ੂਰ ਦੇ ਚਰਨਾਂ ਵਿੱਚ ਪਦਮ ਨੂੰ ਤੱਕਿਆ ਸੀ, ਇੱਕ ਵਿਦਿਆ, ਤੇ ਭੱਟਾਂ ਨੇ ਵੀ ਬਚਨ ਕੀਤਾ ਤੇਰੇ ਹੱਥਾਂ ਵਿੱਚ ਵੀ ਮੇਰੇ ਦਾਤਿਆ ਪਦਮ ਏ, ਤੇਰੇ ਹੱਥਾਂ ਵਿੱਚ ਰਿਧੀਆਂ ਸਿੱਧੀਆਂ ਨੇ। ਖੈਰ ਕਹਿੰਦੇ ਨੇ ਪਦਮ ਦੀ ਰੇਖਾ ਤੱਕੀ, ਤੇ ਉਸ ਵਕਤ ਗੁਰੂ ਅਮਰਦਾਸ ਉੱਠੇ ਤੇ ਦੁਰਗੋ ਪੰਡਿਤ ਨੇ ਕਿਹਾ ਸੀ ਮਹਾਰਾਜ ਮੈਨੂੰ ਇੱਕ ਸਮਝ ਜਿੰਨੀ ਕੁ ਅੱਜ ਪਈ ਏ, ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਚੱਕਰਵਰਤੀ ਸਮਰਾਟ ਬਣੋਗੇ ਤੇ ਜਾਂ ਤੁਸੀਂ ਬਹੁਤ ਵੱਡੇ ਮਹਾਨ ਸੰਤ ਬਣੋਗੇ। ਤੇ ਗੁਰੂ ਅਮਰਦਾਸ ਬਾਬਾ ਅਮਰਦਾਸ ਹੱਸ ਪਏ, ਕਹਿਣ ਲੱਗਿਓ ਦੁਰਗੋ ਮੇਰਾ ਤਾਂ ਆਪਣੀ ਮਨ ਜੇ ਟਿਕਾਓ ਵਿੱਚ ਨਹੀਂ ਆਇਆ, ਤੂੰ ਕਾਹਦੀਆਂ ਭਵਿੱਖ ਬਾਣੀਆਂ ਕਰਨਾ ਪਿਆ। ਉਹਨੇ ਇੱਕ ਗੱਲ ਕੀ, ਕਹਿੰਦਾ ਹੋ ਸਕਦਾ ਜਦੋਂ ਇਹ ਕਿਰਪਾ ਹੋਣੀ ਹੋਵੇ ਸਮੇਂ ਤੋਂ ਪਹਿਲਾਂ ਉਹ ਕਿਰਪਾ ਕਦੀ ਨਹੀਂ ਜਿਉਂਦੀ। ਚੇਤੇ ਰੱਖੋ ਜੇ ਮੌਤ ਤਰੱਕੀ ਵੀ ਸਮੇਂ ਤੇ ਅਸਥਾਨ ਤੋਂ ਬਿਨਾਂ ਪਹਿਲਾਂ ਨਹੀਂ ਜਿਉਂਦੀ। ਸਮਾਂ ਹੁੰਦਾ, ਥਾਂ ਹੁੰਦਾ, ਲੋਕਾਂ ਨਾਲ ਮਿਲਾਪ ਹੁੰਦਾ, ਫਿਰ ਰੱਬ ਉਹ ਜੀ ਵਿਦ ਬਣਾ ਦਿੰਦਾ, ਮਨੁੱਖ ਆਪਣੀ ਜ਼ਿੰਦਗੀ ਵਿੱਚ ਤਰੱਕੀ ਦੇ ਰਾਹ ਤੇ ਤੁਰਦਾ। ਕਹਿਣ ਲੱਗਾ ਸਮਾਂ ਆਵੇਗਾ। ਬਾਬਾ ਅਮਰਦਾਸ ਜੀ ਨੇ ਨਾ ਆਪਣੀ ਜੇਬ ਵਿੱਚੋਂ ਕੁਝ ਮਾਇਆ ਕੱਢੀ ਦੇਣ ਲੱਗੇ, ਪੰਡਿਤ ਸਿਆਣਾ ਸੀ,
ਕਹਿਣ ਲੱਗਾ ਲਾਂਗਾ ਜ਼ਰੂਰ ਪਰ ਵਚਨ ਕਰ ਦਿਓ ਕਿ ਜਿੱਦਣ ਤੁਹਾਡੇ ਤੇ ਕਿਰਪਾ ਹੋ ਜਾਏਗੀ ਜਿੱਦਣ ਤੁਸੀਂ ਸਮਰਾਟ ਬਣੋਗੇ ਉਦਣ ਮੈਂ ਤੁਹਾਡੇ ਕੋਲੋਂ ਆ ਕੇ ਮੰਗਾਂਗਾ। ਹਜ਼ੂਰ ਨੇ ਕਿਹਾ ਚੰਗਾ ਸੱਜਣਾ ਤੇਰੇ ਨਾਲ ਵਾਅਦਾ ਕੀਤਾ ਜੋ ਤੂੰ ਮੰਗੇਗਾ ਤੇਰੀ ਝੋਲੀ ਵੀ ਜ਼ਰੂਰ ਪਾਵਾਂਗਾ। ਮੈਂ ਅਰਜ਼ ਕਰ ਰਿਹਾ ਆਪਾਂ ਕੀ ਮੰਗਣਾ ਗੁਰਾ ਇੱਕ ਦੇਹ ਬੁਝਾਈ ਇਸ ਕੇਂਦਰੀ ਭਾਵ ਤੋਂ ਧੁਰੇ ਤੋਂ ਨਹੀਂ ਟੁੱਟਣਾ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹਜ਼ੂਰ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਸਿੱਖ ਬਣੇ ਸਿੱਖੀ ਕਮਾ ਕਮਾ ਕੇ ਗੁਰੂ ਪਦਵੀ ਤੇ ਪਹੁੰਚ ਗਏ ਤੇ ਫਿਰ ਵੀ ਤੀਰਥਾਂ ਤੇ ਇੱਕ ਵਾਰੀ ਗਏ। ਉਹਦਾ ਮਤਲਬ ਸੀ ਕਿ ਲੋਕਾਂ ਨੂੰ ਸੱਚੇ ਤੀਰਥ ਨਾਲ ਜੋੜਿਆ ਜਾ ਸਕੇ। ਅੱਜ ਹਜ਼ੂਰ ਜਦੋਂ ਵਾਪਸ ਆਏ ਨੇ ਨਾ ਤੇ ਫਿਰ ਉਸ ਪਿੰਡ ਮੇੜੇ ਰੁਕੇ ਨੇ ਜਿੱਥੇ ਸਾਲਾਂ ਪਹਿਲਾਂ ਰੁਕੇ ਸਨ ਤੇ ਅੱਜ ਫਿਰ ਪੰਡਿਤ ਦੁਰਗੋ ਦਾ ਉਹ ਅਸਥਾਨ ਆਇਆ। ਹਜ਼ੂਰ ਨੇ ਆਰਾਮ ਕੀਤਾ ਤੇ ਪੰਡਿਤ ਦੁਰਗੋ ਬਾਹਰ ਗਿਆ ਤੇ ਕਹਿੰਦੇ ਨੇ ਰਾਤ ਰਹਿ ਤੇ ਦਿਨੇ ਕਿਸੇ ਨੇ ਖਬਰ ਦਿੱਤੀ ਪੰਡਿਤ ਤੇਰੇ ਘਰ ਵਿੱਚ ਤਾਂ ਗੁਰੂ ਅਮਰਦਾਸ ਆਏ ਨੇ। ਸਮਝਿਆ ਪਤਾ ਨਹੀਂ ਕੌਣ ਨੇ। ਜਦੋਂ ਹਜ਼ੂਰ ਦੇ ਦੀਦਾਰ ਕੀਤੇ ਤਾਂ ਚੇਤੇ ਆ ਗਿਆ ਇਹ ਤਾਂ ਉਹੀ ਬਜ਼ੁਰਗ ਏ ਜਿਹੜੇ ਸਾਲਾਂ ਪਹਿਲਾਂ ਮਿਲਿਆ ਸੀ ਤੇ ਮਨ ਵਿੱਚ ਆ ਗਿਆ ਤਾਂ ਵਚਨ ਕਰਕੇ ਗਿਆ ਹੈ ਕਿ ਜੋ ਤੂੰ ਮੰਗੇਗਾ ਮੈਂ ਦਿਆਂਗਾ। ਤੇ ਮਨ ਨੇ ਕਿਹਾ ਮਣਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਏ ਰੁਪਈਏ ਦੀ ਕਮੀ ਨਹੀਂ। ਅੱਜ ਝੋਲੀ ਅੱਡ ਕੇ ਗੁਰੂ ਅਮਰਦਾਸ ਤੋਂ ਰੁਪਈਏ ਮੰਗ ਲੈ ਦਰ ਦਰ ਤੇ ਪੂਜਾ ਦੀ ਭੇਟਾ ਲੈਣ ਨਾਲ ਇੱਕ ਵਾਰੀ ਗੁਰੂ ਤੈਨੂੰ ਤ੍ਰਿਪਤ ਕਰਦਾ। ਸਵੇਰੇ ਅੰਮ੍ਰਿਤ ਵੇਲੇ ਉੱਠਿਆ ਗਿਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਪਾਠ ਪਿਆ ਹੁੰਦਾ ਸੀ ਆਨੰਦ ਸਾਹਿਬ ਦਾ ਤੇ ਹੁਣ ਆਨੰਦ ਸਾਹਿਬ ਦੀ ਬਾਣੀ ਬੜੀ ਸੁਖੈਣ ਅਰਥ ਨੇ ਤੇ ਪੌੜੀ ਆ ਰਹੀ ਸੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤ ਆਈਐ ਸਤ ਗੁਰੂ ਕਾ ਉਪਦੇਸ਼ ਹੁਣ ਤੂੰ ਖੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨ ਨੇ ਕਿਹਾ ਕੁਝ ਮੰਗਾਂ ਹੁਣ ਗੁਰੂ ਕੀ ਬਾਣੀ ਨੇ ਮਾਰੀ ਠੋਕਰ ਤੇ ਮਨੋ ਆਵਾਜ਼ ਆਈ ਮਣਾ ਇਹ ਦੀਨ ਦੁਨੀ ਦਾ ਮਾਲਕ ਹੀ ਜਿਹਦੇ ਬੋਲ ਪੈ ਕਹਿੰਦੇ ਨੇ ਪਰਿਵਾਰ ਨੇ ਸਾਥ ਨਹੀਂ ਜਾਣਾ ਅਖੀਰ ਤੇ ਪਛਤਾਏਗਾ। ਕਹਿਣ ਲੱਗਾ ਜੇ ਮੈਂ ਦੌਲਤ ਮੰਗੀ ਤੇ ਰੱਬ ਦੇ ਘਰ ਵੀ ਧੱਕੇ ਪੈਣਗੇ। ਕਹਿੰਦੇ ਨੇ ਸਮਾਪਤੀ ਹੋਈ ਤੇ ਹੱਥ ਜੋੜ ਕੇ ਕਹਿੰਦਾ ਗੁਰੂ ਅਮਰਦਾਸ ਨੂੰ ਮਹਾਰਾਜ ਤੁਸੀਂ ਪਹਿਚਾਣ ਲਿਆ। ਹਜ਼ੂਰ ਨੇ ਕਿਹਾ ਕਿਉਂ ਨਹੀਂ ਕੇਵਲ ਪਹਿਚਾਨਿਆ ਨਹੀਂ ਸਾਨੂੰ ਆਪਣਾ ਬਚਨ ਚੇਤੇ ਵੇ ਤੇ ਅਸਲੀਅਤ ਇਹ ਵੇ ਤੇਰੇ ਬਚਨ ਨੂੰ ਅੱਜ ਮੈਂ ਪੂਰਿਆ ਕਰਨਾ ਆ। ਦੱਸ ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਨੀ ਦੁਨੀਆਂ ਦਾ ਸੁੱਖ ਲੈਣੇ ਜਾਂ ਪਰਮੇਸ਼ਵਰ ਦੇ ਘਰ ਵਿੱਚ ਥਾਂ ਲੈਣੀ ਆ ਧਨ ਲੈਣੇ ਕਿ ਨਾਮ ਲੈਣੇ। ਕਹਿੰਦੇ ਨੇ ਉਸੇ ਵਕਤ ਪੰਡਿਤ ਨੇ ਨੀਵੀਂ ਪਾ ਲਈ। ਹਜ਼ੂਰ ਕਹਿੰਦੇ ਨੇ ਬੋਲ ਅਸੀਂ ਤੇਰਾ ਬਚਨ ਪੂਰਾ ਕਰਨਾ ਦੱਸ ਤੈਨੂੰ ਚਾਹੀਦਾ ਕਹਿ ਦੁਨੀਆਂ ਦਾ ਧਨ ਕਿ ਨਾਮ। ਚੁੱਪ ਕਰ ਗਿਆ ਤੇ ਕਵੀ ਸੰਤੋਖ ਸਿੰਘ ਨੇ ਬੜੀਆਂ ਪਿਆਰੀਆਂ ਪੰਕਤੀਆਂ ਕਹੀਆਂ ਨੇ। ਹਜ਼ੂਰ ਨੇ ਝੰਜੋੜ ਕੇ ਕਿਹਾ ਸੱਜਣਾ ਚੁੱਪ ਕਿਉਂ ਤੇ ਕਹਿਣ ਲੱਗਾ ਦਾਤਿਆ ਦੁਬਧਾ ਵਿੱਚ ਪੈ ਗਿਆ ਸਮਝਣਾ ਵਾ ਮੰਗਾਂ ਕੀ। ਹਜ਼ੂਰ ਨੇ ਕਿਹਾ ਦੁਬਧਾ ਕਾਹਦੀ। ਕਹਿਣ ਲੱਗਾ ਜੇ ਤਾਂ ਮੰਗਣਾ ਵਾ ਧਨ ਤੇ ਤੇਰੀ ਪੰਕਤੀ ਸਾਹਮਣੇ ਆਉਂਦੀ ਏ ਕਿ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰਾ ਨਾਲ ਹੈ ਇਹਦਾ ਮਤਲਬ ਧਨ ਨੇ ਮੇਰੇ ਨਾਲ ਨਹੀਂ ਜਾਣਾ। ਜੇ ਮੈਂ ਮੰਗਣਾ ਤੇਰੇ ਤੋਂ ਧਨ ਤੇ ਵਾਹਿਗੁਰੂ ਦੇ ਘਰ ਵਿੱਚ ਥਾਂ ਨਹੀਂ ਤੇ ਜੇ ਮੈਂ ਮੰਗਣਾ ਨਾਮ ਦੀ ਦਾਤ ਤੇ ਦੁਨੀਆਂ ਦੇ ਲੋਕ ਠੋਕਰਾਂ ਮਾਰਦੇ ਨੇ ਕਿਉਂਕਿ ਧਨ ਤੋਂ ਬਿਨਾਂ ਸਮਾਜ ਕੋਈ ਕੀਮਤ ਨਹੀਂ ਪਾਉਂਦਾ। ਹੁਣ ਸੋਚਣਾ ਵਾ ਬਣੇ ਕੀ ਜੇ ਧਨ ਮੰਗਣਾ ਤੇ ਰੱਬ ਦਾ ਘਰ ਜਾਂਦਾ ਜੇ ਰੱਬ ਦਾ ਘਰ ਮੰਗਣਾ ਤੇ ਦੁਨੀਆਂ ਵਿੱਚ ਠੋਕਰਾਂ ਪੈਂਦੀਆਂ ਨੇ ਮੈਨੂੰ ਸਮਝ ਕੋਈ ਨਹੀਂ ਪੈਂਦੀ। ਉੱਥੇ ਨੇ ਜਿਹੜੀ ਉਹਨੇ ਮੰਗ ਮੰਗੀ ਤੇ ਹਜ਼ੂਰ ਨੂੰ ਕਹਿੰਦਾ ਨਾਮ ਦੇਹੇ ਧਨ ਦੇਹੇ ਨਾ ਜਨ ਕੋ। ਕਵੀ ਸੰਤੋਖ ਸਿੰਘ ਜੇ ਨਾਮ ਦੇ ਧਨ ਨਾ ਦੇ ਨਾਮ ਬਿਕੀਨ ਜਨ ਜਗ ਨਾ ਸੁਹਾਏ। ਮੇਰੇ ਦਾਤਿਆ ਤੇਰੇ ਨਾਮ ਤੋਂ ਬਿਨਾਂ ਕੀਮਤ ਨਹੀਂ। ਨਾਮ ਦੇ ਧਨ ਦੇ ਨਾ ਜਨ ਕੋ ਧਨ ਬਿਕੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੈ ਨਾਮ ਨਾ ਦੇਵੈ ਨਾਮ ਬਿਨਾਂ ਜਨ ਜਮ ਪੁਰ ਜਾਏ। ਨਾਮ ਤੋਂ ਬਿਨਾਂ ਜਮਾਂ ਦਾ ਘਾਰੀ ਤੇ ਧਨ ਤੋਂ ਬਿਨਾਂ ਲੋਕਾਂ ਵਿੱਚ ਠੋਕਰਾਂ ਨੇ। ਕਹਿਣ ਲੱਗਾ ਮੈਨੂੰ ਕੋਈ ਸਮਝ ਨਹੀਂ ਪੈਂਦੀ ਤੂੰ ਪੈ ਕਹੀ ਨਹੀਂ ਬਣਿਆ ਵੈ ਜਿਉ ਭਾਵੈ ਤਿਉ ਬਣਤ ਬਣਾਏ। ਜਿਵੇਂ ਤੈਨੂੰ ਪਾਉਂਦਾ ਮੇਰਾ ਜਿਵੇਂ ਭਲਾ ਹੋ ਸਕਦਾ ਨਾ ਹੁਣ ਤੇਰੇ ਹੱਥ ਡੋਰੀ ਆ ਮੈਨੂੰ ਤਾਂ ਸਮਝ ਹੀ ਨਹੀਂ ਪੈਂਦੀ ਮੈਂ ਮੰਗਾਂ ਕੀ। ਤੇ ਅੱਗੋ ਕਹਿੰਦੇ ਨੇ ਬੈਠਾ ਸੀ ਗੁਰੂ ਕਾ ਸਿੱਖ ਭਾਈ ਪਾਰੋ ਪਰਮ ਹੰਸ ਆਵਾਜ਼ ਦੇਖ ਕੇ ਕਹਿੰਦਾ ਨਹੀਂ ਹੋਏ ਤੈਨੂੰ ਸਮਝ ਨਹੀਂ, ਤੂੰ ਦੋਨੋਂ ਚੀਜ਼ਾਂ ਮੰਗ ਲੈ ਖਾਂ, ਕਿਉਂਕਿ ਗੁਰੂ ਅਮਰਦਾਸ ਤੇਜੋ ਕੋ ਨੰਦਨ ਦੋਨੋਂ ਨਿਰਮਲ ਪੰਥ ਚਲਾਏ, ਇਹਦੇ ਘਰ ਵਿੱਚ ਦੋਵੇਂ ਦਾਤਾਂ ਮਿਲਦੀਆਂ ਨੇ। ਚਰਨਾਂ ਤੇ ਦੇਖ ਕੇ ਕਹਿੰਦਾ ਫਿਰ ਮੈਨੂੰ ਧੁਬਦਾ ਵਿੱਚ ਕਿਉਂ ਰੱਖੀ, ਜੇ ਤੇਰੇ ਘਰ ਧਨ ਵੀ ਮਿਲਦਾ ਹੈ, ਨਾਮ ਵੀ ਮਿਲਦਾ ਹੈ, ਤੇ ਕਰ ਕਿਰਪਾ ਦੁਨੀਆਂ ਵਿੱਚ ਜੀਣ ਲਈ ਦੌਲਤ ਦੇ ਦੇ, ਤੇ ਰੱਬ ਦੇ ਘਰ ਵੀ ਥਾਂ ਦਿਵਾਉਣ ਲਈ ਆਪਣੀ ਯਾਦ ਦੇ ਦੇ, ਤੂੰ ਵਿਸਰੇ ਨਾ। ਉੱਥੇ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਕਹੋ ਬਾਤ ਤੁਮ ਦੋਨੋਂ ਲੇਵੋ, ਦੋਨੇ ਚੀਜ਼ਾਂ ਦਿੱਤੀਆਂ, ਪ੍ਰਾਪਤ ਹਵੈ ਸੁਖ ਅਭੈ ਅਛੇਓ, ਜਬ ਲਗ ਜੀਵੋ ਧਨ ਬੋ ਪਾਵੋ, ਜਿੰਨੀ ਦੇਰ ਤੱਕ ਜੀਂਦਾ ਰਹੇਗਾ ਦੌਲਤ ਦੀ ਕਮੀ ਨਹੀਂ, ਤੇ ਜਦੋਂ ਦੌਲਤ ਕਮਾ ਕੇ ਸ਼ਾਮ ਨੂੰ ਆਵੇਗਾ ਨਾ, ਤੇ ਫਿਰ ਕਮਰਾ ਬੰਦ ਕਰਕੇ ਸਿਮਰੋ ਸਤ ਨਾਮ ਲਿਵਲਾਓ, ਸਿਮਰਨ ਕਰੀ ਨਾਮ ਜਪੀ, ਜਿੰਨੀ ਦੇਰ ਤੱਕ ਜੀਂਦਾ ਤੈਨੂੰ ਧਨ ਦੀ ਕਮੀ ਨਹੀਂ, ਜਬ ਲਗ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ, ਪੁੰਨ ਦਾਨ ਕੈ ਲੋਕ ਸਦੈ ਹੈ, ਅੰਤ ਕਾਲ ਜਮ ਨਹਿ ਦਰਸੈ ਹੈ, ਧਨ ਨਾਲ ਕਿਸੇ ਲੋੜਵੰਦ ਦੀ ਸੇਵਾ ਕਰਦੇ ਨਾਮ ਜਪੇਗਾ ਤੇਰਾ ਗੁਰੂ ਕਿਰਪਾ ਕਰਕੇ ਲੋਕ ਤੇ ਪਰਲੋਕ ਸਵਾਰ ਦਏਗਾ। ਮੇਰੇ ਕਹਿਣ ਤੋਂ ਮੁਰਾਦ, ਜੇ ਅਸੀਂ ਦੁਨੀਆਂ ਦੀ ਦੌਲਤ ਮੰਗਣੇ ਆ, ਤੇ ਫਿਰ ਆਪਾਂ ਇਹ ਕਿਉਂ ਨਾ ਭਰੋਸਾ ਕਰ ਲਈਏ ਕਿ ਮੇਰਾ ਗੁਰੂ ਲੋਕ ਪਰਲੋਕ ਸਵਾਰ ਦੇ। ਹਜ਼ੂਰ ਦੇ ਬਚਨ ਪੜ੍ਹਨੇ ਆ, ਦੋਵੇਂ ਥਾਂ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਸਗਲੇ ਹੋਏ ਪੂਰੇ, ਉਹਦੀ ਕਿਰਪਾ ਨਾਲ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਨੇ। ਤਾਂ ਹੀ ਤਾਂ ਹਜ਼ੂਰ ਕਹਿੰਦੇ ਨੇ ਪਿਆਰਿਆ ਕਿ ਜਦੋਂ ਤੂੰ ਗੁਰੂ ਤੋਂ ਕੁਝ ਮੰਗੇਗਾ, ਸਤਿਗੁਰੂ ਤੇਰਾ ਲੋਕ ਤੇ ਪਰਲੋਕ ਸਵਾਰ ਦੇ। ਤੇ ਅੱਜ ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਗੁਰਾ ਖੇ ਸਤਿਗੁਰੂ ਇੱਕ ਦੇਹ ਬੁਝਾਈ, ਮੈਨੂੰ ਇਹ ਚੰਗੀ ਤਰ੍ਹਾਂ ਗੱਲ ਸਮਝਾ ਦੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਕਿਉਂਕਿ ਦਾਤਿਆ ਜਦੋਂ ਤੂੰ ਵਿਸਰ ਜਾਣਾ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰ ਹੈ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀਮਨ ਆਸ ਕਨੇਰੀ ਕੋਈ, ਐਸਾ ਸੰਤ ਮੋਕੋ ਪਿਰਾ ਮਿਲਾਵੇ, ਕੋਈ ਇਹੋ ਜਿਹਾ ਸੰਤ ਜਨ ਮਿਲ ਜਾਏ ਜਿਹੜਾ ਮੈਨੂੰ ਮਾਲਕ ਨਾਲ ਜੋੜ ਦੇ। ਮਨਾ ਤੂੰ ਵੀ ਅਰਦਾਸ ਕਰ ਕਿ ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵਿਖਾਲ, ਇਹਾ ਪਾਈ ਮੂੰਹ ਦਾਤੜੀ ਨਿਤ ਖਿਰਦੈ, ਰੱਖਾਂ ਸੰਭਾਲ ਜੇ ਤੂੰ ਤਰੁੱਠੇ, ਤੇ ਆਪਾਂ ਵੀ ਮੰਗ ਲਈਏ ਵਿਸਰ ਨਾਹੀ ਦਾਤਾਰ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੇ ਹੋ ਮੰਗ ਲੈ ਖਾਂ ਮੇਰੇ ਸਤਿਗੁਰੂ, ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਦਿਓ ਦਰਸ਼ ਨਾਨਕ ਬਲਿਹਾਰੀ, ਜੀੜਾ ਬਲਬਲ ਕੀਨਾ, ਜੇ ਮੰਗਣਾ ਤੇ ਮੰਗ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਛੇਖ ਫਰੀਦੈ ਖੈਰ ਦੀਜੈ ਬੰਦਗੀ, ਜੇ ਤੂੰ ਤਰੁੱਠੈ ਤੇ ਦੋਏ ਕਰ ਜੋੜ, ਮੰਗੋ ਇੱਕ ਦਾਨਾ, ਸਾਹਿਬ ਤੁੱਠੈ ਪਾਵਾਂ ਸਾਸ ਸਾਸ, ਨਾਨਕ ਆਰਾ ਦੇ ਆਠ ਪਹਿਰ, ਗੁਣ ਗਾਵਾਂ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਦਾਤਾ ਹੈ, ਉਹ ਕਦੀ ਭੁੱਲੇ ਨਾ, ਉਹਦੀ ਯਾਦ ਮੇਰੀ ਹਿਰਦੇ ਵਿੱਚ ਵਸ ਜਾਏ, ਇਹੀ ਬਚਨ ਹਜ਼ੂਰ ਕਹਿੰਦੇ ਨੇ। ਉਹਦੀ ਯਾਦ ਨਾਲ ਉਹਨੂੰ ਮਾਣਿਆ ਜਾ ਸਕਦਾ, ਪਰ ਉਹਦੀ ਯਾਦ ਨਾਲ ਉਹਨੂੰ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਬਿਆਨ ਕੀਤਾ ਜਾਂਦਾ ਹੁੰਦਾ ਤੇ ਸਾਹਿਬ ਅੱਜ ਕਿਉਂ ਕਹਿੰਦੇ ਕਿ ਮੇਰੇ ਮਾਲਕ ਜੇ ਹੋ ਜਾਣਾ, ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਭ ਨੂੰ ਦਾਤਾਂ ਦੇਣ ਵਾਲਾ, ਉਹ ਕਦੀ ਮੈਨੂੰ ਵਿਸਰੇ ਨਾ, ਤੇ ਜਦੋਂ ਉਹ ਵਿਸਰ ਜਾਂਦਾ ਅੱਤ ਦਾ ਦੁੱਖ ਲੱਗਦਾ, ਜੇ ਉਹ ਯਾਦ ਆ ਜਾਏ ਫਿਰ ਕਿਰਦਾ ਖਿੜਾਓ ਵਿੱਚ ਆ ਜਾਂਦਾ। ਸਤਿਗੁਰੂ ਤਾਂ ਹੀ ਤਾਂ ਰੋਜ਼ ਬਾਣੀ ਵਿੱਚ ਕਹਿੰਦੇ ਨੇ, ਦਾਤਾ ਆਖਾਂ ਜੀਵਾਂ ਵਿਸਰੈ ਮਰ ਜਾਊ। ਜਦੋਂ ਤੂੰ ਵਿਸਰਨਾ ਉਦੋਂ ਆਤਮਕ ਮੌਤ ਹੋ ਜਾਂਦੀ ਏ, ਪਰ ਕਿਰਪਾ ਕਰ ਤੇਰੀ ਯਾਦ ਵਿਸਰੇ ਨਾ। ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਨ, ਕਿਤੇ ਆਪਾਂ ਨੂੰ ਵੀ ਇਹ ਮੰਗਣ ਦੀ ਜਾਚ ਆ ਜਾਏ, ਤੇ ਆਪਾਂ ਮੰਗ ਲਈਏ ਕਿ ਮੇਰੇ ਦਾਤਾ ਇੱਕ ਦਾਨ ਝੋਲੀ ਵਿੱਚ ਪਾ ਦੇ, ਕਿ ਤੇਰੀ ਯਾਦ ਹਮੇਸ਼ਾ ਖਿਰਦੇ ਵਿੱਚ ਟਿਕੀ ਰਹੇ, ਉਹਦੀ ਯਾਦ ਦੇ ਨਾਲ ਹੀ ਇਹ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਇੰਨੀਆਂ ਕੁ ਬੇਨਤੀਆਂ ਚ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ 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 ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।